ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ ਦੋਸਤੋ, ਅੱਜ ਅਸੀਂ ਸਬਕ ਨੰਬਰ 4 ਅਤੇ ਉਹਦਾ ਹਿੱਸਾ ਨੰਬਰ 2 ਸਮਾਪਤ ਫਰਮਾਵਾਂਗੇ ਅਤੇ ਇਹਦਾ ਮਜ਼ਮੂਨ ਏ ਕਿ ਖੁਦਾ ਨੇ ਦੁਨੀਆਂ ਨੂੰ ਕਿਵੇਂ ਬਣਾਇਆ ਸੀ। ਆਓ ਚੰਦ ਲੰਮਿਆਂ ਵਾਸਤੇ ਖੁਦਾ ਜਿਹੜਾ ਕਿ ਭਲਾ ਅਤੇ ਮਿਹਰਬਾਨ ਏ ਇਹਦੇ ਬਾਰੇ ਸੋਚੀਏ। ਅਸਾਂ ਸੁਣਿਆ ਸੀ ਕਿ ਉਸ ਪਾਕ ਜ਼ਾਤ ਨੇ ਤੀਸਰੇ ਰੋਜ਼ ਦਰਖਤਾਂ ਨੂੰ ਅਤੇ ਪੌਦਿਆਂ ਨੂੰ ਕਿਵੇਂ ਬਣਾਇਆ। ਕਿ ਤੁਸੀਂ ਜਾਣਦੇ ਹੋ ਕਿ ਤੀਜੇ ਦਿਹਾੜੇ ਖੁਦਾ ਨੇ ਫਲਦਾਰ ਦਰਖਤਾਂ ਨੂੰ ਅਤੇ ਪੌਦਿਆਂ ਨੂੰ ਕਿਉਂ ਬਣਾਇਆ? ਕਿ ਖੁਦਾ ਨੂੰ ਇਹਨਾਂ ਫਲਦਾਰ ਦਰਖਤਾਂ ਦੀ ਜ਼ਰੂਰਤ ਸੀ? ਕਿ ਉਹਨੇ ਚੰਗੇ ਚੰਗੇ ਮਜ਼ੇਦਾਰ ਫਲਾਂ ਦੇ ਲਦੇ ਹੋਏ ਦਰਖਤ ਇਸ ਲਈ ਬਣਾਏ ਕਿ ਉਹਨੂੰ ਭੁੱਖ ਲੱਗੀ ਸੀ? ਨਹੀਂ, ਖੁਦਾ ਜਿਹੜਾ ਹਰ ਸ਼ੈ ਦਾ ਖਾਲਿਕ ਅਤੇ ਮਾਲਿਕ ਏ, ਉਹਨੂੰ ਕਿਸੇ ਸ਼ੈ ਦੀ ਭੁੱਖ ਜਾਂ ਪਿਆਸ ਨਹੀਂ ਏ ਅਤੇ ਨਾ ਹੀ ਉਹ ਕਿਸੇ ਸ਼ੈ ਦਾ ਜ਼ਰੂਰਤਮੰਦ ਏ। ਜਦੋਂ ਉਹਨੂੰ ਨਾ ਕਿਸੇ ਚੀਜ਼ ਦੀ ਜ਼ਰੂਰਤ ਸੀ ਨਾ ਉਹਨੂੰ ਭੁੱਖ ਸੀ ਤੇ ਫਿਰ ਉਹਨੇ ਇਹਨਾਂ ਦਰਖਤਾਂ ਨੂੰ ਕਿਉਂ ਬਣਾਇਆ? ਕਲਾਮੇ ਪਾਕ ਸਾਨੂੰ ਸਿਖਾਉਂਦਾ ਏ ਕਿ ਖੁਦਾ ਮਿਹਰਬਾਨ ਏ ਤੇ ਉਹਨੇ ਆਪਣੀ ਮਿਹਰਬਾਨੀ ਦੀ ਖਾਤਿਰ ਇਨਸਾਨ ਵਾਸਤੇ ਇਹ ਸਭ ਕੁਝ ਬਣਾਇਆ, ਇਸੇ ਇਨਸਾਨ ਲਈ ਜਿਹਨੂੰ ਉਹਨੇ 6ਵੇਂ ਦਿਨ ਬਣਾਇਆ ਸੀ। ਕੀ ਤੁਸੀਂ ਖੁਦਾ ਤਾਲਾ ਦੀ ਮਿਹਰਬਾਨੀ ਨੂੰ ਪਹਿਚਾਣ ਸਕਦੇ ਹੋ? ਜੇ ਤੁਸੀਂ ਮਿੱਠਾ ਅਤੇ ਰਸਭਰਾ ਅੰਬ ਖਾਓ ਤੇ ਬੀਨੀ ਬੀਨੀ ਫੁੱਲਾਂ ਦੀ ਖੁਸ਼ਬੂ ਸੁੰਘੋ ਤੇ ਕੀ ਤੁਸੀਂ ਨਾ ਪਹਿਚਾਣੋਗੇ ਕਿ ਖੁਦਾ ਤਾਲਾ ਭਲਾ ਤੇ ਨੇਕੀ ਨੂੰ ਪਸੰਦ ਕਰਨ ਵਾਲਾ ਏ? ਕੀ ਤੁਸੀਂ ਕਿਸੇ ਦਰਖਤ ਨੂੰ ਵੇਖ ਕੇ ਉਹਦੇ ਬਣਾਉਣ ਵਾਲੇ ਦਾ ਸ਼ੁਕਰੀਆ ਅਦਾ ਨਹੀਂ ਕਰੋਗੇ? ਕਿਉਂਕਿ ਉਹਨੇ ਉਹ ਦਰਖਤ ਤੁਹਾਡੇ ਲਈ ਬਣਾਇਆ ਹੈ। ਪੌਦੇ ਅਤੇ ਦਰਖਤਾਂ ਤੋਂ ਬਗੈਰ ਜ਼ਿੰਦਗੀ ਬੇਮਜ਼ਾ ਲੱਗਦੀ ਏ। ਜੇ ਦਰਖਤ ਨਾ ਹੁੰਦੇ ਤੇ ਲੱਕੜੀ ਨਾ ਹੁੰਦੀ, ਨਾ ਜਲਾਉਣ ਵਾਸਤੇ ਨਾ ਇੰਧਨ ਹੁੰਦਾ, ਨਾ ਖਾਣਾ ਪਕਾਉਣ ਵਾਸਤੇ ਕੋਈ ਸ਼ੈ ਹੁੰਦੀ, ਨਾ ਮਕਾਨ ਦੀ ਛੱਤ, ਨਾ ਦਰਵਾਜ਼ੇ। ਦਰਖਤ ਨਹੀਂ ਹੁੰਦੇ ਤੇ ਧੁੱਪ ਦੀ ਸ਼ਿੱਦਤ ਤੋਂ ਬਚਣ ਵਾਸਤੇ ਸਾਇਆ ਨਾ ਹੁੰਦਾ ਤੇ ਨਾ ਅਸੀਂ ਚਾਹ ਬਣਾਉਣ ਵਾਸਤੇ ਪੱਤੀ ਹਾਸਲ ਕਰ ਸਕਦੇ ਤੇ ਨਾ ਹੀ ਬਿਮਾਰੀਆਂ ਤੋਂ ਬਚਾਉਣ ਵਾਲੀਆਂ ਦਵਾਵਾਂ ਹੁੰਦੀਆਂ। ਦਰਖਤਾਂ ਦੇ ਪੌਦਿਆਂ ਤੋਂ ਬਗੈਰ ਜ਼ਿੰਦਗੀ ਨਾਮੁਮਕਿਨ ਦਿਖਾਈ ਦਿੰਦੀ ਏ। ਖੁਦਾ ਪਾਕ ਨੇ ਸਾਡੀ ਖੁਸ਼ੀ ਤੇ ਸ਼ਾਦਮਾਨੀ ਲਈ ਜਿਹੜੀ ਹਜ਼ਾਰੋਂ ਚੰਗੀਆਂ ਚੰਗੀਆਂ ਚੀਜ਼ਾਂ ਬਣਾਈਆਂ ਨੇ, ਇਹਨਾਂ ਵਿੱਚੋਂ ਦਰਖਤ ਵੀ ਇੱਕ ਵੱਡੀ ਨਿਮਤ ਤੋਂ ਘੱਟ ਨਹੀਂ। ਖੁਦਾ ਤਾਲਾ ਚਾਹੁੰਦਾ ਏ ਕਿ ਅਸੀਂ ਉਹਦੀ ਨੇਕ ਅਤੇ ਪਾਕ ਜ਼ਾਤ ਨੂੰ ਪਹਿਚਾਣੀਏ। ਇਸੀ ਗੱਲ ਨੂੰ ਹਜ਼ਰਤ ਦਾਊਦ ਨਬੀ ਨੇ ਜ਼ਬੂਰ ਦੀ ਕਿਤਾਬ ਵਿੱਚ ਕੁਝ ਇੰਜ ਬਿਆਨ ਕੀਤਾ ਏ ਕਿ ਆਜ਼ਮਾ ਕੇ ਵੇਖੋ ਕਿ ਖੁਦਾਵੰਦ ਕੈਸਾ ਮਿਹਰਬਾਨ ਏ, ਮੁਬਾਰਕ ਏ ਉਹ ਆਦਮੀ ਜਿਹੜਾ ਉਹਦੇ 'ਤੇ ਤਵੱਕਲ ਕਰਦਾ। ਜ਼ਬੂਰ 34 ਉਹਦੀ ਆਇਤ ਨੰਬਰ 8। ਹੁਣ ਅੱਜ ਦੇ ਸਬਕ ਵਿੱਚ ਅਸੀਂ ਵਕਤ ਗੁਜ਼ਰਨੇ ਤੋਂ ਪਹਿਲੇ ਇਸ ਗੱਲ ਨੂੰ ਜ਼ਿਹਨ ਵਿੱਚ ਰੱਖ ਲਈਏ। ਚੌਥੇ ਰੋਜ਼ ਖੁਦਾ ਤਾਲਾ ਨੇ ਆਖਿਆ ਕਿ ਫਲਕ ਤੇ ਨਈਅਰ ਹੋਣ ਤੇ ਦਿਨ ਨੂੰ ਰਾਤ ਤੋਂ ਅਲੱਗ ਕੀਤਾ ਤੇ ਉਹ ਨਿਸ਼ਾਨਾਂ ਤੇ ਜ਼ਮਾਨਿਆਂ ਤੇ ਦਿਨਾਂ ਤੇ ਬਰਸਾਂ ਦੇ ਇਮਤਿਆਜ਼ ਵਾਸਤੇ ਹੋਣ। ਪੈਦਾਇਸ਼ ਬਾਬ 1 ਆਇਤ 14। ਖੁਦਾ ਪਾਕ ਨੇ ਸਿਰਫ ਹੁਕਮ ਕੀਤਾ ਤੇ ਅਸਮਾਨ ਤੇ ਸੂਰਜ, ਚਾਂਦ, ਸਿਤਾਰੇ ਨਮੂਦਾਰ ਹੋ ਗਏ। ਖੁਦਾ ਪਾਕ ਨੇ ਇੱਕ ਹੋਰ ਲਫ਼ਜ਼ ਆਖਿਆ ਤੇ ਜ਼ਮੀਨ ਸੂਰਜ ਦੇ ਗਿਰਦ ਘੁੰਮਣ ਲੱਗੀ। ਉਹਨੇ ਫਿਰ ਆਖਿਆ ਤੇ ਚਾਂਦ ਜ਼ਮੀਨ ਦੇ ਗਿਰਦ ਚੱਕਰ ਲਾਉਣ ਲੱਗਾ। ਖੁਦਾ ਕਰੀਮ ਨੇ ਦੁਨੀਆਂ ਤੇ ਇਸ ਦੀ ਹਰ ਸ਼ੈ ਨੂੰ ਖਲਕ ਕਰਨ ਵਾਸਤੇ ਕੀ ਇਸਤੇਮਾਲ ਕੀਤਾ? ਇਹਦੇ ਬਾਰੇ ਖੁਦਾ ਦਾ ਕਲਾਮ ਕੀ ਫਰਮਾਉਂਦਾ ਹੈ? ਜ਼ਰਾ ਵੇਖੋ, ਈਮਾਨ ਹੀ ਦੇ ਨਾਲ ਸਾਨੂੰ ਮਾਲੂਮ ਏ ਕਿ ਆਲਮ ਖੁਦਾ ਦੇ ਕਹਿਣ ਦੇ ਨਾਲ ਬਣੇ ਨੇ। ਇਹ ਨਹੀਂ ਕਿ ਜੋ ਕੁਝ ਨਜ਼ਰ ਆਉਂਦਾ ਜ਼ਾਹਰੀ ਚੀਜ਼ਾਂ ਦੇ ਨਾਲ ਬਣਿਆ। ਇਬਰਾਨੀਓ ਬਾਬ 11 ਆਇਤ 3 ਇਬਤਦਾ ਵਿੱਚ ਕਲਾਮ ਸੀ ਤੇ ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਖੁਦਾ ਸੀ। ਇਹੋ ਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ। ਸਾਰੀਆਂ ਚੀਜ਼ਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਏ ਇਸ ਵਿੱਚ ਕੋਈ ਚੀਜ਼ ਵੀ ਉਸ ਤੋਂ ਬਗੈਰ ਪੈਦਾ ਨਹੀਂ ਹੋਈ। ਯੋਹੰਨਾ 1 ਬਾਬ ਪਹਿਲੀਆਂ 3 ਆਇਤਾਂ। ਹੁਣ ਪਹਿਲੇ ਹੀ ਅਸੀਂ ਸਿੱਖ ਚੁੱਕੇ ਹਾਂ ਕਿ ਪਹਿਲੇ ਦਿਨ ਖੁਦਾ ਪਾਕ ਨੇ ਸਿਰਫ ਹੁਕਮ ਦਿੱਤਾ ਤੇ ਆਖਿਆ ਤੇ ਰੋਸ਼ਨੀ ਹੋ ਗਈ। ਦੂਸਰੇ ਦਿਨ ਖੁਦਾ ਨੇ ਆਖਿਆ ਪਾਣੀਆਂ ਦੇ ਦਰਮਿਆਨ ਫਿਜ਼ਾ ਹੋਵੇ ਤੇ ਪਾਣੀਆਂ ਦੇ ਦਰਮਿਆਨ ਫਿਜ਼ਾ ਹੋ ਗਈ। ਤੀਸਰੇ ਰੋਜ਼ ਉਹਨੇ ਜੋ ਕੁਝ ਵੀ ਬਣਾਇਆ ਸੀ ਉਹਦੇ ਤੋਂ ਅੱਗੇ ਵੇਖਿਆ। ਹੁਣ ਅਸੀਂ ਵੇਖਾਂਗੇ ਕਿ ਖੁਦਾ ਪਾਕ ਨੇ ਦੁਨੀਆਂ ਵਿੱਚ ਜੋ ਕੁਝ ਪੈਦਾ ਕੀਤਾ ਇਸ ਲਈ ਉਹਨੇ ਕੀ ਇਸਤੇਮਾਲ ਕੀਤਾ। ਖੁਦਾ ਪਾਕ ਨੇ ਆਪਣੇ ਹੁਕਮ ਦੇਣ ਦੇ ਇਲਾਵਾ ਯਾਨੀ ਆਪਣੇ ਕਲਾਮ ਦੇ ਇਲਾਵਾ ਹੋਰ ਕੁਝ ਨਾ ਇਸਤੇਮਾਲ ਕੀਤਾ। ਉਹਨੇ ਜੋ ਕੁਝ ਵੀ ਕਲਾਮ ਕੀਤਾ ਤੇ ਜੋ ਕੁਝ ਵੀ ਆਖਿਆ ਉਹ ਕਲਾਮ ਪੂਰਾ ਹੋਇਆ। ਖੁਦਾ ਪਾਕ ਨੇ ਸਭ ਕੁਝ ਆਪਣੇ ਕਲਾਮ ਤੋਂ ਬਣਾਇਆ ਤੇ ਕਲਾਮ ਮੁਕੱਦਸ ਸਿਖਾਉਂਦਾ ਏ ਕਿ ਖੁਦਾ ਪਾਕ ਨੇ ਨਾ ਸਿਰਫ ਆਪਣੇ ਕਲਾਮ ਦੇ ਨਾਲ ਸਭ ਕੁਝ ਪੈਦਾ ਕੀਤਾ ਬਲਕਿ ਇਹਨਾਂ ਸਭ ਨੂੰ ਆਪਣੀ ਕੁਦਰਤ ਵਾਲੇ ਕਲਾਮ ਦੇ ਨਾਲ ਕਾਇਮ ਵੀ ਰੱਖਿਆ। ਉਸਦੇ ਕਲਾਮ ਦੀ ਕੁਦਰਤ ਏ ਕਿ ਚਾਂਦ ਤੇ ਸਿਤਾਰੇ ਅਸਮਾਨ ਤੇ ਆਪਣੀ ਆਪਣੀ ਮੁਕਰਰਾ ਜਗ੍ਹਾ ਤੇ ਕਾਇਮ ਨੇ। ਉਸਦੇ ਹੁਕਮ ਦੀ ਬਦੌਲਤ ਹੀ ਸੂਰਜ ਹਰ ਰੋਜ਼ ਆਪਣੇ ਮੁਕਰਰਾ ਵਕਤ ਤੇ ਨਿਕਲਦਾ ਤੇ ਮੁਕਰਰਾ ਵਕਤ ਹੀ ਗਰੂਬ ਹੁੰਦਾ। ਜ਼ਰਾ ਸੋਚੋ ਕਿ ਜੇ ਸਾਨੂੰ ਮਾਲੂਮ ਨਾ ਹੁੰਦਾ ਕਿ ਕੱਲ੍ਹ ਸੂਰਜ ਤੁਲੂ ਹੋਵੇਗਾ ਜਾਂ ਫਿਰ ਸਾਡੀ ਜ਼ਿੰਦਗੀ ਨੂੰ ਕੈਸੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਕਲਾਮ ਪਾਕ ਸਿਖਾਉਂਦਾ ਹੈ ਕਿ ਖੁਦਾ ਪਾਕ ਨਹਾਇਤ ਵਫ਼ਾਦਾਰ ਏ ਯਾਨੀ ਉਹ ਅਹਿਦ ਦਾ ਪੱਕਾ ਏ। ਪਹਿਲਾ ਕਰੰਥੀਓ ਬਾਬ 1 ਆਇਤ ਨੰਬਰ 9-6 ਅਸੀਂ ਇਹ ਵੇਖ ਸਕਦੇ ਹਾਂ ਉਹ ਵਾਅਦੇ ਪੂਰੇ ਕਰਦਾ ਹੈ। ਉਹ ਗੱਲ ਦਾ ਪੱਕਾ ਤੇ ਕੌਲ ਦਾ ਸੱਚਾ ਏ। ਉਹ ਗੱਲ ਕਹਿ ਕੇ ਮੁਕਰ ਨਹੀਂ ਜਾਂਦਾ ਤੇ ਨਾ ਹੀ ਬਦਲਦਾ ਲੇਕਿਨ ਖੁਦਾ ਦਾ ਕਲਾਮ ਅਬਦ ਤੱਕ ਕਾਇਮ ਰਹੇਗਾ। ਇਹ ਗੱਲ ਅਸੀਂ ਪਹਿਲਾ ਪਤਰਸ ਉਹਦੇ ਬਾਬ 1 ਦੀ ਆਇਤ ਨੰਬਰ 5 'ਚ ਵੇਖ ਸਕਦੇ ਹਾਂ। 5ਵੇਂ ਰੋਜ਼ ਖੁਦਾ ਪਾਕ ਨੇ ਹਜ਼ਾਰੋਂ ਬਲਕਿ ਲੱਖੋਂ ਮੱਛਲੀਆਂ ਤੇ ਪਰਿੰਦੇ ਪੈਦਾ ਕੀਤੇ। ਕਲਾਮ ਪਾਕ ਬਿਆਨ ਕਰਦਾ ਹੈ ਕਿ ਖੁਦਾ ਨੇ ਆਖਿਆ ਕਿ ਪਾਣੀ ਜਾਨਦਾਰਾਂ ਨੂੰ ਕਸਰਤ ਦੇ ਨਾਲ ਪੈਦਾ ਕਰੇ ਤੇ ਪਰਿੰਦੇ ਜ਼ਮੀਨ ਦੇ ਤੇ ਫਿਜ਼ਾ ਵਿੱਚ ਉੱਡਣ ਤੇ ਖੁਦਾ ਨੇ ਵੱਡੇ ਵੱਡੇ ਦਰਿਆਈ ਜਾਨਵਰਾਂ ਨੂੰ ਹਰ ਕਿਸਮ ਦੇ ਜਾਨਦਾਰਾਂ ਨੂੰ ਜਿਹੜੇ ਪਾਣੀ 'ਚ ਬਕਸਰਤ ਪੈਦਾ ਹੋਏ ਸਨ ਉਹਨਾਂ ਦੀ ਜਿਨਸ ਦੇ ਮੁਆਫਿਕ ਹਰ ਕਿਸਮ ਦੇ ਪਰਿੰਦਿਆਂ ਨੂੰ ਉਹਨਾਂ ਦੀ ਜਿਨਸ ਦੇ ਮੁਆਫਿਕ ਪੈਦਾ ਕੀਤਾ ਤੇ ਖੁਦਾ ਨੇ ਵੇਖਿਆ ਕਿ ਚੰਗਾ ਏ ਤੇ ਖੁਦਾ ਨੇ ਉਹਨਾਂ ਨੂੰ ਇਹ ਕਹਿ ਕੇ ਬਰਕਤ ਦਿੱਤੀ ਕਿ ਫਲੋ ਤੇ ਵਧੋ ਤੇ ਇਹਨਾਂ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਵੋ ਤੇ ਪਰਿੰਦੇ ਜ਼ਮੀਨ 'ਤੇ ਬਹੁਤ ਵੱਧ ਜਾਣ ਤੇ ਸ਼ਾਮ ਹੋਈ ਤੇ ਸੁਬਹਾ ਹੋਈ ਸੋ 5ਵਾਂ ਦਿਨ ਹੋਇਆ। ਪੈਦਾਇਸ਼ ਦੀ ਕਿਤਾਬ ਬਾਬ 1 ਆਇਤ ਨੰਬਰ 20 ਤੋਂ ਆਇਤ ਨੰਬਰ 23 ਤੱਕ ਅਸੀਂ ਇਹ ਹਵਾਲਾ ਵੇਖ ਸਕਦੇ ਹਾਂ। 6ਵੇਂ ਦਿਨ ਦੇ ਬਾਰੇ ਵਿੱਚ ਕਲਾਮੇ ਖੁਦਾ ਦਾ ਬਿਆਨ ਦੇ ਕਿ ਉਹਨੇ 6ਵੇਂ ਰੋਜ਼ ਜਾਨਵਰਾਂ ਨੂੰ ਤੇ ਇਨਸਾਨ ਨੂੰ ਬਣਾਇਆ। ਸਾਡੇ ਕੋਲ ਇੰਨਾ ਵਕਤ ਨਹੀਂ ਹੈ ਕਿ ਅਸੀਂ ਇਸ ਅਹਿਮ ਕਾਰਨਾਮੇ ਨੂੰ ਤਫਸੀਲ ਦੇ ਨਾਲ ਬਿਆਨ ਕਰ ਸਕੀਏ। ਖੁਦਾ ਚਾਹੁੰਦਾ ਸੀ ਕਿ ਉਹ ਆਪਣਾ ਅਗਲਾ ਪ੍ਰੋਗਰਾਮ ਵਿਖਾਏ। ਅਸੀਂ ਬੜੇ ਗੌਰ ਦੇ ਨਾਲ ਸਿੱਖਾਂਗੇ ਕਿ ਖੁਦਾ ਨੇ ਇਨਸਾਨ ਨੂੰ ਕਿਵੇਂ ਤੇ ਕਿਉਂ ਬਣਾਇਆ। ਅੱਜ ਅਸਾਂ ਖੁਦਾ ਤਾਲਾ ਦੀ ਮਿਹਰਬਾਨੀ ਤੇ ਭਲਾਈ ਦਾ ਮੰਜ਼ਰ ਵੇਖਿਆ। ਅਸਾਂ ਇਹ ਵੀ ਸਿੱਖਿਆ ਕਿ ਖੁਦਾ ਨੇ ਹਜ਼ਰਤ ਦਾਊਦ ਨਾਲ ਆਪਣੀ ਜ਼ਬੂਰ ਦੀ ਕਿਤਾਬ ਵਿੱਚ ਕੀ ਬਿਆਨ ਕੀਤਾ ਹੈ। ਆਜ਼ਮਾ ਕੇ ਵੇਖੋ ਕਿ ਖੁਦਾ ਕਿੰਨਾ ਮਿਹਰਬਾਨ ਹੈ। ਦੋਸਤੋ, ਕੀ ਤੁਸੀਂ ਖੁਦਾ ਦੀ ਮਿਹਰਬਾਨੀ ਦਾ ਤਜੁਰਬਾ ਕੀਤਾ? ਹਰ ਰੋਜ਼ ਅਸੀਂ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਤੇ ਇਹਨਾਂ ਦਾ ਮਜ਼ਾ ਚੱਖਦੇ ਹਾਂ ਕਿਉਂਕਿ ਖੁਦਾ ਤਾਲਾ ਨੇ ਸਾਨੂੰ ਅਤਾ ਕੀਤੇ ਨੇ। ਲੇਕਿਨ ਕੀ ਵਾਕਈ ਅਸਾਂ ਕਦੀ ਉਹਦੀ ਮਿਹਰਬਾਨੀ ਦਾ ਮਜ਼ਾ ਚੱਖਿਆ ਤੇ ਉਹਨੂੰ ਮਹਿਸੂਸ ਕੀਤਾ? ਜੇ ਤੁਸੀਂ ਵਾਕਈ ਖੁਦਾ ਤਾਲਾ ਦੀ ਮਿਹਰਬਾਨੀ ਦਾ ਮਜ਼ਾ ਚੱਖਣਾ ਚਾਹੁੰਦੇ ਹੋ ਤੇ ਇਸ ਪਾਕ ਕਲਾਮ ਨੂੰ ਸੁਣੋ ਤੇ ਇਹਨੂੰ ਮੰਨ ਕੇ ਕਬੂਲ ਕਰੋ। ਖੁਦਾ ਪਾਕ ਨੇ ਆਪਣੇ ਕਲਾਮ ਵਿੱਚ ਫਰਮਾਇਆ ਏ ਕਿ ਆਦਮੀ ਸਿਰਫ ਰੋਟੀ ਹੀ ਤੋਂ ਜਿੰਦਾ ਨਾ ਰਹੇਗਾ ਬਲਕਿ ਹਰ ਇੱਕ ਗੱਲ ਤੋਂ ਜਿਹੜੀ ਖੁਦਾ ਦੇ ਮੂੰਹ ਚੋਂ ਨਿਕਲਦੀ ਏ। ਮੁਕੱਦਸ ਮਤੀ ਬਾਬ 4 ਆਇਤ ਨੰਬਰ 4 ਵਿੱਚ ਅਮਰਕੂਮ ਏ। ਅਗਲੇ ਸਬਕ ਵਿੱਚ ਅਸੀਂ ਸਿੱਖਾਂਗੇ ਕਿ ਆਦਮੀ ਸਿਰਫ ਬਦਨ ਦਾ ਮਾਲਿਕ ਹੀ ਨਹੀਂ ਬਲਕਿ ਉਸਦੇ ਅੰਦਰ ਰੂਹ ਵੀ ਏ। ਸਾਡੀ ਰੂਹ ਨੂੰ ਖੁਦਾ ਦੇ ਕਲਾਮ ਦੀ ਖੁਰਾਕ ਚਾਹੀਦੀ ਏ। ਖੁਦਾ ਦਾ ਕਲਾਮ ਅੱਛਾ ਏ, ਅਜੀਬ ਕੰਮ ਕਰਨ ਦੀ ਕੁਦਰਤ ਰੱਖਦਾ ਏ ਤੇ ਸਾਨੂੰ ਉਸਦੀ ਭੁੱਖ ਮਹਿਸੂਸ ਕਰਨੀ ਚਾਹੀਦੀ ਏ। ਜਿਸ ਤਰ੍ਹਾਂ ਤੁਹਾਡਾ ਮੇਦਾ ਖਾਲੀ ਹੋ ਜਾਵੇ ਤੇ ਇਹਨੂੰ ਖੁਰਾਕ ਦੀ ਭੁੱਖ ਲੱਗਦੀ ਏ, ਬਿਲਕੁਲ ਇਸੇ ਤਰ੍ਹਾਂ ਰੂਹ ਖੁਦਾ ਦੇ ਇਰਫਾਨ ਤੇ ਉਹਦੇ ਕਲਾਮ ਦੀਆਂ ਸੱਚਾਈਆਂ ਨੂੰ ਜਾਣਨ ਦੀ ਜ਼ਰੂਰਤ ਮਹਿਸੂਸ ਕਰਦੀ ਹੈ। ਜੇ ਤੁਸੀਂ ਇਸੇ ਤਰ੍ਹਾਂ ਦੇ ਕਲਾਮ ਪਾਕ ਦੀ ਭੁੱਖ ਮਹਿਸੂਸ ਕਰਦੇ ਰਹੋਗੇ ਤੇ ਤੁਹਾਨੂੰ ਇਸ ਦੁਨੀਆਂ ਵਿੱਚ ਖੁਦਾ ਪਾਕ ਦਾ ਕਾਮਿਲ ਇਤਮਾਨ ਤੇ ਭਰਪੂਰ ਖੁਸ਼ੀ ਨਸੀਬ ਹੋਏਗੀ ਤੇ ਉੱਤੇ ਆਸਮਾਨ ਤੇ ਹਰ ਤਰ੍ਹਾਂ ਦੀ ਕਰਪਸ਼ਨ ਤੋਂ ਪਾਕ ਮਿਰਾਸ ਮਿਲੇਗੀ। ਅਸੀਂ ਜਾਣਦੇ ਹਾਂ ਕਿ ਇਹ ਬਿਲਕੁਲ ਦਰੁਸਤ ਤੇ ਸੱਚ ਗੱਲ ਹੈ ਕਿਉਂਕਿ ਖੁਦਾ ਰਹੀਮ ਨੇ ਖੁਦ ਇਸ ਦਾ ਵਾਅਦਾ ਕੀਤਾ ਹੈ। ਉਹਨੇ ਫਰਮਾਇਆ ਹੈ ਕਿ ਮੁਬਾਰਕ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਪਿਆਸੇ ਨੇ ਕਿਉਂਕਿ ਉਹ ਆਸੂਦਾ ਹੋਣਗੇ। ਇੰਜਿਲ ਮੁਕੱਦਸ ਮਤੀ ਉਹਦਾ ਬਾਬ ਨੰਬਰ 5 ਤੇ ਆਇਤ ਨੰਬਰ 6। ਆਮੀਨ। ਅਜ਼ੀਜ਼ ਦੋਸਤੋ, ਤੁਹਾਡਾ ਸ਼ੁਕਰੀਆ ਕਿਉਂਕਿ ਤੁਸੀਂ ਇਸ ਸਾਰੀ ਗੱਲਬਾਤ ਨੂੰ ਬੜੀ ਤਵੱਜੋ ਦੇ ਨਾਲ ਸੁਣਿਆ ਤੇ ਸਿੱਖਿਆ। ਸਾਡੀ ਤੁਹਾਨੂੰ ਪੁਰਜ਼ੋਰ ਇਲਤਮਾਸ ਹੈ ਕਿ ਤੁਸੀਂ ਸਾਡੇ ਅਗਲੇ ਪ੍ਰੋਗਰਾਮ ਵਿੱਚ ਵੀ ਆਓ ਤੇ ਇਹਨੂੰ ਸੁਣੋ ਤੇ ਇਹਦੇ ਕੋਲੋਂ ਵੀ ਕੁਝ ਨਾ ਕੁਝ ਸਿੱਖੋ ਕਿ ਖੁਦਾ ਪਾਕ ਨੇ ਇਨਸਾਨਾਂ ਨੂੰ ਜੋ ਅਸ਼ਰਫੁਲ ਮਖਲੂਕਾਤ ਹੈ ਕਿਵੇਂ ਪੈਦਾ ਕੀਤਾ ਤੇ ਫਿਰ ਵੱਡਾ ਅਹਿਮ ਸਵਾਲ ਇਹ ਵੀ ਕਿ ਉਹਨੇ ਕਿਉਂ ਪੈਦਾ ਕੀਤਾ। ਖੁਦਾ ਜ਼ੁਲ ਜਲਾਲ ਤੁਹਾਨੂੰ ਬਰਕਤ ਦੇਵੇ। ਉਹਨੇ ਤੁਹਾਨੂੰ ਸਿੱਖਣ ਵਾਸਤੇ ਬੜਾ ਹੀ ਚੰਗਾ ਮੌਕਾ ਦਿੱਤਾ ਹੈ ਤੇ ਇਸ ਨੂੰ ਕਦੀ ਨਾ ਭੁੱਲੋ। ਅਜ਼ਮਾ ਕੇ ਵੇਖੋ ਕਿ ਖੁਦਾ ਕਿੰਨਾ ਮਿਹਰਬਾਨ ਹੈ। ਮੁਬਾਰਕ ਉਹ ਆਦਮੀ ਜਿਹੜਾ ਉਸ ਤੇ ਤਵੱਕਲ ਕਰਦਾ ਹੈ। ਜ਼ਬੂਰ 34 ਆਇਤ ਨੰਬਰ 8। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।